तेरे सारे सागर मेरे हे मेरे गुरु मेरे गुरु मेरे गुरु मेरे गुरु ओ मेरे गुरु गोपाल गोपाल हे
मेरे गुरु गोपाला
Gopala, 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 Mere Guru Gopala, Mere Guru Gopala, Gopala, He Guru Gopala, Gopala, Mere Guru Gopala. कर कृपा कर 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 कृपा कर कृपा कृपा कर कृपा कृपा कर कृपा 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 कर कृपा कर कृपा कर 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 कर कृपा 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 कर नानक गुण गावे गुण गावे गुण गावे हे गुण गावे गुण गावे गुण गावे गुण गावे गुण गावे गुण गावे 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 राखो सर में असाड़ी जिया हे आनंद गुण निदान गुरु गरीब तेरी शरण मेरे वाहे गुरु में मेरे वाहे गुरु मेरे वाहे गुरु मेरे वाहे गुरु हे मेरे वाहे गुरु गुरु हरे बिन जियो जल बल जाओ जल बल जाओ हरे बिन जियो जल बल मोती तमंदर ऊसरे रतनी ता होए जड़ा मोती तमंदर ऊसरे रतनी ता होए जड़ा कस्तूर कंगू अगर चंदन लीप आवे चा मत देख भूला विसरे तेरा चितना आवे सिद्ध होवा सिद्ध लाए रिद्ध आखा आ धरती ता होवे लाल जड़ती पलंग लाल जड़ा मोहनी मुखमणि सो है करे रंग पसा मत देख भूला विसरे तेरा चित न आवे ना जल बल जाओ जल बल जाओ
जल बल ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅੰਮ੍ਰਿਤਮਈ ਦਰਗਾਹੀ ਫਰਮਾਨ, ਗੁਰੂ ਬਾਬਾ ਜੀ ਦਾ ਵਚਨ, ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ। ਇਸ ਨੂੰ ਰੂਹ ਦੇ ਵਿੱਚੋਂ, ਦਿਲ ਦੇ ਵਿੱਚੋਂ ਸੁਰ ਔਰ ਸੁਲਾਂ ਸੁਰਾਂ ਦੇ ਗੁਲਦਸਤੇ ਔਰ ਉਸਨੂੰ ਤਾਲ ਦੇ ਵਿੱਚ ਮੜ ਮੜ ਕੇ ਆਪ ਜੀ ਦੀ ਸੇਵਾ 'ਚ ਰਾਗ ਪੈਰਵੀ ਦੇ ਵਿੱਚ ਅਰਜ਼ ਕੀਤਾ ਹੈ। ਗੁਰੂ ਬਾਬਾ ਜੀ ਇਸ ਸ਼ਬਦ ਦੇ ਵਿੱਚ ਜੋ ਜੀਵਨ ਦੀ ਯੁਕਤੀ ਜੋ ਮਤ ਉਪਦੇਸ਼ ਸਾਨੂੰ ਬਖਸ਼ਣਾ ਚਾਹੁੰਦੇ ਹਨ ਉਹ ਸਧਾਰਨ ਲਫ਼ਜ਼ਾਂ 'ਚ ਇਹ ਕਹਿ ਰਹੇ ਹਨ। ਦੁਨਿਆਵੀ ਪਦਾਰਥ ਇਹ ਦੁਨੀਆਂ ਦੀਆਂ ਜਾਇਦਾਦਾਂ ਅਤੇ ਧਾਰਮਿਕ ਸ਼੍ਰੇਣੀ ਦੇ ਵਿੱਚ ਧਾਰਮਿਕ ਲੋਕਾਂ ਨੂੰ ਜੋ ਦੁਨੀਆਂ ਵੱਲੋਂ ਬਹੁਤ ਆਦਰ ਭਾਉ ਸਨਮਾਨ ਬੜੀਆਂ ਬੜੀਆਂ ਸ਼ਕਤੀਆਂ ਵੀ ਹਾਸਲ ਕਰ ਲੈਣ ਦੇ ਨਾਲ ਜੋ ਇਹ ਦੁਨੀਆਂ ਦਾ ਇੱਕ ਵਹਾਅ ਇੱਕ ਭੀੜ ਔਰ ਇਸ ਦੇ ਵੱਲੋਂ ਮਿਲਿਆ ਹੋਇਆ ਸਤਿਕਾਰ ਸਨਮਾਨ ਪੂਜਾ ਤੇ ਚੌਥੀ ਗੱਲ ਇਹ ਦੁਨੀਆਂ ਦੇ ਰਾਜਪਾਕ ਇਹ ਪਾਤਸ਼ਾਹੀਆਂ ਇਹਨਾਂ ਚਾਰਾਂ 'ਚ ਕਿਤਨਾ ਕੁਛ ਆ ਗਿਆ ਇਹ ਰਾਜਸੀ ਠਾਠ ਰਜੋਗੁਣੀ ਜੀਵਨ ਮਹਿਲ ਮਾੜੀਆਂ ਦੇ ਨਾਲ ਚਮਕ ਦਮਕ ਰਹੇ ਜੀਵਨ ਜਾਇਦਾਦਾਂ ਇਤਨੀਆਂ ਜਿਨ੍ਹਾਂ ਦੇ ਵਿੱਚੋਂ ਵੈਲਥ ਹੀ ਵੈਲਥ ਨਿਕਲੀ ਆਉਂਦੀ ਹੈ ਅਤੇ ਮਾਨਸਿਕ ਰੂਹਾਨੀ ਸ਼ਕਤੀਆਂ ਅਤੇ ਦੁਨੀਆਂ ਦੇ ਇਹ ਰਾਜ ਭਾਗ ਗੁਰੂ ਜੀ ਕਹਿੰਦੇ ਹਨ ਇਹ ਸਾਰੇ ਦੇ ਸਾਰੇ ਦੇਖਣ ਨੂੰ ਤੈਨੂੰ ਬਹੁਤ ਅਟਰੈਕਟ ਕਰਨਗੇ ਦੇਖਣ ਨੂੰ ਤੈਨੂੰ ਆਪਣੀ ਤਰਫ ਖਿੱਚਣਗੇ ਤੂੰ ਲਾਲਾਂ ਸਿੱਟੇਗਾ ਇਹਨਾਂ ਦੇ ਪ੍ਰਤੀ ਇਹਨਾਂ ਦੇ ਵਾਸਤੇ ਲਾਲਾਂ ਸਿੱਟੇਗਾ ਠੇਠ ਪੰਜਾਬੀ 'ਚ ਆਖਦੇ ਨੇ ਕਿਸੇ ਚੀਜ਼ ਨੂੰ ਦੇਖ ਕੇ ਲਾਲਾਂ ਸਿੱਟਣੀਆਂ ਇਹਨਾਂ ਦੇ ਸੁਪਨੇ ਲੈਂਗਾ ਸਾਰੀ ਜ਼ਿੰਦਗੀ ਇਹਨਾਂ ਨੂੰ ਹਾਸਲ ਕਰਨ ਦੇ ਵਿੱਚ ਕਿਉਂਕਿ ਇਹਨਾਂ ਦੀ ਚਮਕ ਦਮਕ ਇਹਨਾਂ ਦੇ ਵੱਲੋਂ ਮਿਲੀ ਹੋਈ ਜਿਹੜੀ ਇੱਕ ਸੁਪਰਫਿਸ਼ੀਅਲ ਜਿਹੀ ਸ਼ਕਤੀ ਇੱਕ ਹਾਈਪ ਇੱਕ ਥ੍ਰਿਲ ਭਾਵ ਇਹਨਾਂ ਪਦਾਰਥਾਂ ਦੇ ਵਿੱਚੋਂ ਇਹਨਾਂ ਵਸਤੂਆਂ 'ਚੋਂ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲਣਾ ਕੀ ਹੈ ਕਹਿੰਦੇ ਅੱਗ ਨਿਕਲਣੀ ਹੈ ਅੱਗ ਕੀ ਕਰਿਆ ਕਰਦੀ ਹੈ ਸਾੜ ਕੇ ਸੁਆਹ ਕਰ ਦਿੰਦੀ ਹੈ ਅੱਗ ਦੇ ਹੀ ਸੁਆਹ ਅੱਗ ਸਾੜ ਕੇ ਸੁਆਹ ਕਰ ਦਿੰਦੀ ਹੈ ਤੈਂ ਭੱਜਣਾ ਹੈ ਕਿਹਦੇ ਵੱਲ ਉਹ ਚੀਜ਼ਾਂ ਜਿਹੜੀਆਂ ਦਿਸਦੀਆਂ ਤਾਂ ਅੱਗ ਨਹੀਂ ਦਿਸਦੀਆਂ ਉਹ ਅੱਗ ਨਹੀਂ ਲੇਕਿਨ ਜਦੋਂ ਜਾ ਪਏਗਾ ਉਹਨਾਂ ਦੇ ਵਿੱਚ ਉਦੋਂ ਹੀ ਪਤਾ ਲੱਗੇਗਾ ਇਹ ਤੇ ਅੱਗ ਸੀ ਸਾੜ ਕੇ ਸਵਾਹ ਕਰ ਦੇਣਗੇ ਅਤੇ ਜਦੋਂ ਇੱਥੇ ਸਵਾਹ ਹੋ ਗਿਆ ਫਿਰ ਤੇਰੇ ਨਾਲ ਕੀ ਜਾਏਗਾ ਇੱਥੇ ਸਵਾਹ ਹੋ ਗਿਆ ਫਿਰ ਨਾਲ ਜਾਣ ਨੂੰ ਤਾਂ ਕੁਛ ਰਹਿ ਹੀ ਨਹੀਂ ਗਿਆ। ਫਿਰ ਜੋ ਇੱਥੇ ਬਣ ਗਿਆ, ਜੋ ਇੱਥੇ ਤੈਂ ਬਣਾ ਲਿਆ ਆਪਣੇ ਆਪ ਨੂੰ, ਕੀ ਬਣਾ ਲਿਆ? ਸਵਾ ਬਣਾ ਲਿਆ। ਫਿਰ ਜਿਹੜੀ ਚੀਜ਼ ਪੱਲੇ ਹੈ ਉਸੇ ਨੇ ਨਾਲ ਜਾਣਾ ਨੂੰ, ਜਿਹੜੀ ਚੀਜ਼ ਪੱਲੇ ਹੈ ਉਹੀ ਨਾਲ ਜਾਏਗੀ। ਸੋ ਇੱਥੋਂ ਤੱਕ ਕੀ ਕਿਹਾ ਹੈ, ਇਸਨੂੰ ਫਿਰ ਰਿਵਾਈਜ਼ ਕਰ ਲਈਏ ਕਿ ਇਹ ਦੁਨੀਆਂ ਦੇ ਪਦਾਰਥ, ਇਹ ਦੁਨੀਆਂ ਦੀਆਂ ਰੰਗੀਨੀਆਂ, ਇਹ ਦੁਨੀਆਂ ਦੀ ਚਮਕ ਦਮਕ, ਇਹ ਦੁਨੀਆਂ ਦੇ ਉੱਚੇ ਉੱਚੇ ਮਰਾਤਬੇ, ਇਹ ਦੁਨੀਆਂ ਦੀਆਂ ਸ਼ਕਤੀਆਂ, ਦੁਨੀਆਂ ਵੱਲੋਂ ਸ਼ੋਭਾ ਸਨਮਾਨ ਅਤੇ ਸਰੀਰਕ ਸੁੱਖਾਂ ਦੇ ਬੇਹਿਸਾਬ ਭੰਡਾਰ, ਗੁਰੂ ਜੀ ਕਹਿੰਦੇ ਬਚ ਕੇ ਰਹੀ ਇਹ ਅੱਗ ਹੈ, ਇਹ ਅੱਗ ਹੈ, ਔਰ ਅੱਗ ਦਾ ਸੁਭਾਅ ਹੈ ਸਾੜ ਕੇ ਸੁਆਹ ਕਰ ਦੇਣਾ, ਸਭ ਕੁਛ ਭਸਮ ਕਰ ਦੇਣਾ, ਜਲਾ ਦੇਣਾ। ਤੂੰ ਇਹਨਾਂ ਦੇ ਵਿੱਚ ਜਾ ਵੜਨਾ ਹੈ ਔਰ ਇਹਨਾਂ ਨੇ ਤੈਨੂੰ ਸਾੜ ਕੇ ਸੁਆਹ ਕਰ ਦੇਣਾ। ਫਿਰ ਉਸ ਤੋਂ ਬਾਅਦ ਨਾਲ ਲੈ ਕੇ ਕੀ ਜਾਏਗਾ? ਗੁਰੂ ਜੀ ਨੂੰ ਪੁੱਛਦੇ, ਮਹਾਰਾਜ ਦੱਸੋ ਫਿਰ ਇਹ ਜੇ ਜਾਏਗਾ ਅੱਗੇ ਤੇ ਕੀ ਨਾਲ ਲੈ ਕੇ ਜਾਏਗਾ? ਉਹ ਕਹਿੰਦੇ ਸਵਾਈ ਲੈ ਕੇ ਜਾਏਗਾ, ਸਵਾਈ ਲੈ ਕੇ ਜਾਏਗਾ। ਪਰਮਾਤਮਾ ਦੇ ਦਰ ਤੇ, ਉਸ ਦੀ ਦਰਗਾਹ ਦੇ ਵਿੱਚ ਕੋਈ ਪ੍ਰੇਮ ਲੈ ਕੇ ਜਾਏ, ਉਸ ਨੂੰ ਮੂਹਰਿਓਂ ਪ੍ਰੇਮ ਮਿਲੇਗਾ। ਕੋਈ ਉਸਦੀ ਸਿਫਤ ਲੈ ਕੇ ਜਾਏ, ਉਸਨੂੰ ਮੂਹਰਿਓਂ ਹੋਰ ਸਿਫਤ ਦੀ ਦਾਤ ਮਿਲੇਗੀ। ਕੋਈ ਗੁਣ ਲੈ ਕੇ ਜਾਏ, ਉਸਨੂੰ ਮੂਹਰਿਓਂ ਹੋਰ ਗੁਣ ਮਿਲਣਗੇ। ਕੋਈ ਮਨ ਦੀ ਸ਼ਾਂਤੀ ਲੈ ਕੇ ਜਾਏ, ਉਸਨੂੰ ਮੂਹਰਿਓਂ ਹੋਰ ਮਨ ਦੀ ਸ਼ਾਂਤੀ ਮਿਲੇਗੀ। ਜਿੱਦਾਂ ਦੀ ਵਸਤੂ ਕੋਈ ਲੈ ਕੇ ਜਾਏਗਾ, ਉਦਾਂ ਦੀ ਕੈਟੇਗਰੀ ਦੇ ਵਿੱਚ ਉਸਨੂੰ ਪਾ ਦਿੱਤਾ ਜਾਏਗਾ। ਉਸਨੂੰ ਉਸੇ ਤਰ੍ਹਾਂ ਦਾ ਹੀ ਸਿਰੋਪਾਓ ਜਾਂ ਇਨਾਮ ਮਿਲਣਾ ਹੈ ਜਿੱਦਾਂ ਦੀ ਵਸਤੂ ਕੋਈ ਲੈ ਕੇ ਜਾਏਗਾ। ਮਹਾਰਾਜ ਨੂੰ ਪੁੱਛੀਏ, ਮਹਾਰਾਜ ਜਿਹੜਾ ਸਵਾਹ ਨਾਲ ਲੈ ਕੇ ਜਾਏਗਾ ਉਹਨੂੰ ਕੀ ਮਿਲੇਗਾ? ਕਹਿੰਦੇ ਉਸਨੂੰ ਬੇਅੰਤ ਸਵਾਹ ਮਿਲੇਗੀ, ਬੇਅੰਤ ਸਵਾਹ ਮਿਲੇਗੀ। ਹੁਣ ਦਾਸ ਦੀ, ਗੁਰੂ ਬਾਬਾ ਜੀ ਦੀ ਆਸ਼ੀਰਵਾਦ ਹੈ ਕਿ ਹਰ ਗੱਲ ਨੂੰ ਜੋ ਵੀ ਅਰਜ਼ ਕਰ ਰਿਹਾ ਹੁੰਦਾ ਉਹ ਕਿਸੇ ਨਾ ਕਿਸੇ ਬਾਣੀ ਦੀ ਪੰਕਤੀ ਦੇ ਵਿੱਚੋਂ ਹੀ ਕਰ ਰਿਹਾ ਹੁੰਦਾ। ਹੁਣ ਇਸ ਦੇ ਉੱਤੇ ਗੁਰੂ ਜੀ ਦਾ ਬਚਨ ਕਿ ਫਿਰ ਸਵਾਈ ਮਿਲਣੀ ਹੈ। ਗੁਰੂ ਨਾਨਕ ਸਾਹਿਬ ਨੂੰ ਪੁੱਛੀਏ, ਆਪ ਆਪਣੇ ਵਚਨ ਦੇ ਵਿੱਚ ਕੋਈ ਇਸ ਦਾ ਖੁਲਾਸਾ ਕਰਕੇ ਸਮਝਾਓ, ਸਾਨੂੰ ਦੱਸੋ ਤਾਂ ਕਿ ਜਾਗ ਪਈਏ। ਕਹਿੰਦੇ ਹਨ, ਨਾਨਕ ਦੁਨੀਆ ਪਸ ਰੰਗ। ਇਹ ਕਹਿੰਦੇ ਜਿਹੜੇ ਦੁਨੀਆ ਦੇ ਰੰਗ, ਉਹ ਰੰਗਾਂ ਤੋਂ ਭਾਵ ਹਰਾ, ਨੀਲਾ, ਪੀਲਾ, ਕਾਲਾ, ਚਿੱਟਾ, ਇਹ ਨਹੀਂ ਹੈ। ਇਹ ਤਾਂ ਕੁਦਰਤ ਹੈ, ਕੁਦਰਤ ਦੇ ਸਾਰੇ ਰੰਗ ਬਹੁਤ ਪਿਆਰੇ ਹਨ। ਇਹ ਰੰਗ ਨਹੀਂ, ਕਿਹੜੇ ਰੰਗ? ਦੁਨੀਆਂ ਦੇ ਕਿਹੜੇ ਰੰਗ? ਨਾਨਕ ਦੁਨੀਆ ਪਸ ਰੰਗ। ਕਹਿੰਦੇ ਇਹ ਜਿਹੜੇ ਦੁਨੀਆਂ ਦੇ ਰੰਗ ਹਨ ਨਾ, ਗੁਰੂ ਜੀ ਕਹਿੰਦੇ ਨੇ ਇਹ ਰੰਗ ਨਹੀਂ, ਇਹ ਸਵਾਹ ਹਨ। ਕਿਹੜੇ ਰੰਗ? ਕਿਸੇ ਉੱਤੇ ਹੁਸਨ ਦਾ ਰੰਗ ਹੈ, ਉਹ ਮਤਵਾਲਾ ਹੋਇਆ ਪਿਆ ਹੈ, ਮਸਤਿਆ ਪਿਆ ਹੈ, ਉਹਨੂੰ ਸਵਾਏ ਸ਼ੀਸ਼ੇ ਤੋਂ ਇਲਾਵਾ ਹੋਰ ਕੋਈ ਚੰਗੀ ਨਹੀਂ ਚੀਜ਼ ਲੱਗਦੀ ਕਿ ਉਹਦੇ ਵਿੱਚ ਆਪਣਾ ਹੁਸਨ ਦੇਖੀਦਾ। ਪਾਕਿਟ 'ਚ ਵੀ ਸ਼ੀਸ਼ਾ, ਪਰਸ ਵਿੱਚ ਵੀ ਸ਼ੀਸ਼ਾ। ਕਹਿੰਦੇ ਕਿਸੇ ਉੱਤੇ ਚਾਰ ਇੱਕ ਦਿਨ ਦਾ ਹੁਸਨ ਦਾ ਰੰਗ ਚੜਿਆ ਹੋਇਆ ਹੈ ਔਰ ਉਹਦੇ ਵਿੱਚ ਮਸਤ ਹੋਇਆ ਪਿਆ। ਕਿਸੇ ਉੱਤੇ ਜਵਾਨੀ ਦਾ ਰੰਗ ਚੜਿਆ ਹੋਇਆ ਹੈ, ਉਹਦੇ ਵਿੱਚ ਨਸ਼ਾ ਹੀ ਹੋਇਆ ਪਿਆ, ਜਵਾਨੀ ਦਾ ਰੰਗ ਹੈ। ਜਵਾਨੀ ਦੇ ਰੰਗ ਦੇ ਵਿੱਚ ਇਸ ਦੀ ਮੱਤ ਹੀ ਮਾਰ ਹੋ ਜਾਂਦੀ ਹੈ। ਬਾਬਾ ਫਰੀਦ ਜੀ ਨੇ ਇੱਕ ਬੜਾ ਪਿਆਰਾ ਵਚਨ ਆਖਿਆ ਹੈ, ਕਹਿੰਦੇ ਜਵਾਨੀ ਦੀ ਹੋਵੇ ਉਮਰ ਤੇ ਸਰੀਰ ਹੋਵੇ ਸਵਸਥ ਔਰ ਸੁੰਦਰ, ਫਿਰ ਕਹਿੰਦੇ ਕੋਈ ਭਾਗਾਂ ਵਾਲਾ ਹੀ ਹੈ ਜਿਹੜਾ ਵਾਹਿਗੁਰੂ ਨਾਲ ਪ੍ਰੇਮ ਕਰੇ, ਕਿਉਂਕਿ ਹੋਰ ਬਹੁਤ ਕੁਛ ਹੈ ਪ੍ਰੇਮ ਕਰਨ। ਜਵਾਨੀ ਦੀ ਉਮਰ ਹੋਵੇ, ਸਵਸਥ ਤੰਦਰੁਸਤ ਸੁੰਦਰ ਸਰੀਰ ਹੋਵੇ ਤੇ ਰੱਬ ਨਾਲ ਕੌਣ ਪਿਆਰ ਕਰਦਾ ਹੈ, ਹੋਰ ਬਹੁਤ ਕੁਛ ਹੈ ਪਿਆਰ ਕਰਨ। ਬਾਬਾ ਜੀ ਆਖਦੇ ਹਨ ਫਰੀਦਾ ਉਮਰ ਸੁਹਾਵੜੀ, ਕਹਿੰਦੇ ਫਰੀਦ ਸਾਹਿਬ ਕਹਿੰਦੇ ਹਨ ਫਰੀਦਾ ਸੁਹਾਵੜੀ ਹੋਵੇ ਉਮਰ, ਭਾਵ ਯੰਗ ਉਮਰ, ਦੌਲਿਆਂ ਚ ਸ਼ਕਤੀ, ਲੱਤਾਂ ਚ ਸ਼ਕਤੀ, ਬਾਹਾਂ ਚ ਸ਼ਕਤੀ, ਹੱਥਾਂ ਚ ਸ਼ਕਤੀ। ਫਰੀਦਾ ਉਮਰ ਸੁਹਾਵੜੀ ਸੰਗ ਸਵਨੜੀ ਦੇ, ਕਹਿੰਦੇ ਫਿਰ ਦੇਹੀ ਜਿਹੜੀ ਉਹ ਵੀ ਬੜੀ ਸੁੰਦਰ ਸਵਨੜੀ ਹੋਵੇ, ਸੁੰਦਰ ਸਰੀਰ ਹੋਵੇ, ਸੁੰਦਰ ਨੈਣ ਨਕਸ਼ ਹੋਣ। ਫਰੀਦਾ ਉਮਰ ਸੁਹਾਵੜੀ ਸੰਗ ਸਵਨੜੀ ਦੇ, ਕਹਿੰਦੇ ਅਗਰ ਇਹ ਦੋ ਚੀਜ਼ਾਂ ਕਿਤੇ ਇਕੱਠੀਆਂ ਆ ਜਾਣ ਤੇ ਕਹਿੰਦੇ ਕੋਈ ਵਿਰਲਾ ਹੀ ਹੈ ਫਿਰ ਜਿਹੜਾ ਬਚੇਗਾ। ਵਿਰਲੇ ਕਈ ਪਾਈਨ, ਕੋਈ ਵਿਰਲਾ ਹੀ ਹੈ ਜਿਨ੍ਹਾਂ ਪਿਆਰੇ ਨੇ, ਜਿਨ੍ਹਾਂ ਦਾ ਪਿਆਰੇ ਰੱਬ ਦੇ ਨਾਲ ਨੇ ਉਹ ਲੱਗੇਗਾ, ਜਿਨ੍ਹਾਂ ਦਾ ਪਿਆਰੇ ਵਾਹਿਗੁਰੂ ਦੇ ਨਾਲ ਨੇ ਉਹ ਲੱਗੇਗਾ, ਉਹ ਕਹਿੰਦੇ ਕੋਈ ਵਿਰਲਾ ਹੀ ਹੈ। ਤੋ ਬਾਬਾ ਜੀ ਆਖਦੇ ਸਨ ਨਾਨਕ ਦੁਨੀਆ ਪਸ ਰੰਗ, ਇਹ ਦੁਨੀਆ ਦੇ ਜਿਹੜੇ ਰੰਗ ਹਨ, ਭਾਵ ਕਿਸੇ ਤੇ ਜੋਬਨ ਦਾ, ਕਿਸੇ ਤੇ ਜਵਾਨੀ ਦਾ, ਕਿਸੇ ਤੇ ਪੈਸੇ ਦਾ, ਕਿਸੇ ਤੇ ਪੈਸੇ ਦਾ, ਕਿਸੇ ਤੇ ਦੁਨੀਆ ਵੱਲੋਂ ਸੋਸਾਇਟੀ ਵੱਲੋਂ ਜਿਹੜਾ ਮਾਣ ਸਨਮਾਨ ਮਿਲਿਆ ਹੋਇਆ ਹੈ ਉਹਦਾ, ਕਿਸੇ ਉੱਤੇ ਪੋਲੀਟੀਕਲ ਪਾਵਰ ਦਾ, ਕਿਸੇ ਉੱਤੇ ਆਪਣੀ ਐਜੂਕੇਸ਼ਨ ਦਾ, ਕਿਸੇ ਉੱਤੇ ਆਪਣੇ ਗੁਣ ਦਾ, ਅਤਿਅੰਤ ਕਿਸਮ ਦੇ ਇਹ ਰੰਗ ਹਨ। ਇਹ ਸਾਰੇ ਰੰਗ ਜਿਹੜੇ ਹਨ ਇਹ ਦਰਅਸਲ ਮੈਂ ਦੇ ਹਨ ਕਿ ਮੈਂ ਆ ਹਾਂ, ਮੈਂ ਆ ਹਾਂ, ਮੈਂ ਆ ਹਾਂ, ਮੈਂ ਆ ਹਾਂ, ਇਹ ਮੈਂ ਦੇ ਹਨ, ਇਹ ਹੋਮੇ ਦੇ ਹਨ। ਔਰ ਹੋਮੇ ਕੀ ਹੈ? ਗੁਰੂ ਜੀ ਕਹਿੰਦੇ ਕੋੜ ਦਾ ਰੋਗ ਹੈ, ਕੋੜ ਦਾ ਰੋਗ ਹੈ। ਤੇ ਜਿਸ ਦੇ ਅੰਦਰ ਇਹ ਰੰਗ ਹਨ ਤੇ ਅੰਦਰੋਂ ਤਾਂ ਕਹਿੰਦੇ ਉਸਦਾ ਸਰੀਰ ਅੰਦਰੋਂ ਤੋਂ ਕੋੜੀ ਹੋ ਗਿਆ ਹੈ। ਤੇ ਗੁਰੂ ਜੀ ਕਹਿੰਦੇ ਨਾਨਕ ਦੁਨੀਆ ਪਸ ਰੰਗ, ਕਹਿੰਦੇ ਇਹ ਜਿਹੜੇ ਦੁਨੀਆ ਦੇ ਰੰਗ ਹਨ ਨਾ, ਪਸ ਮੈਨੇ ਸੁਆਹ, ਕਹਿੰਦੇ ਇਹ ਸੁਆਹ ਹਨ। ਨਾਨਕ ਦੁਨੀਆ ਪਸ ਰੰਗ ਪਸੂ ਹੂੰ ਪਸ ਖੇ, ਫਿਰ ਰਿਪੀਟ ਕਰਦੇ ਹਨ ਤਿੰਨ ਦਫਾ, ਕਹਿੰਦੇ ਇਹ ਦੁਨੀਆ ਦੇ ਰੰਗ ਸੁਆਹ ਹਨ, ਸੁਆਹ ਹਨ, ਸੁਆਹ ਹਨ ਅਤੇ ਖੇ ਹਨ। ਪਰ ਇਹ ਗੱਲ ਕਿਸ ਕੰਟੈਕਸਟ ਦੇ ਵਿੱਚ ਕਹੀ ਹੈ ਇਹ ਸਮਝਣ ਵਾਲਾ ਨੁਕਤਾ ਹੈ। ਵਾਹਿਗੁਰੂ ਦੀ ਭਗਤੀ, ਵਾਹਿਗੁਰੂ ਦੇ ਪ੍ਰੇਮ, ਪਰਮਾਰਥਕ ਰੁਚੀ, ਸਤਸੰਗ, ਸ਼ੁਭ ਕਰਮ, ਸ਼ੁਭ ਜੀਵਨ, ਪਰ ਉਪਕਾਰ, ਸੇਵਾ ਅਤੇ ਨਿਮਰਤਾ, ਸੰਤੋਖ ਵਾਲੇ ਗੁਣ ਅਤੇ ਗੁਰਬਾਣੀ ਦੀ ਵਿਵੇਕ ਵਿਚਾਰ ਜੇ ਤਾਂ ਹੈ ਤਾਂ ਇਹ ਦੁਨੀਆ ਦੇ ਰੰਗ ਵੀ ਸੋਨੇ ਤੇ ਸੁਹਾਗਾ ਬਣ ਜਾਂਦੇ ਹਨ। ਫਿਰ ਵਾਹਿਗੁਰੂ ਸ਼ੋਹਰਤ ਵੀ ਦੇਵੇ, ਇਹ ਮਹਿਲ ਮਾੜੀਆਂ ਵੀ ਦੇਵੇ, ਹੁਸਨ ਵੀ ਦੇਵੇ, ਜਵਾਨੀ ਵੀ ਦੇਵੇ, ਪਰ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਇਹ ਪ੍ਰੇਮਾ ਭਗਤੀ ਦੇ ਗਲਾਫ ਦੇ ਵਿੱਚ ਲਪੇਟੀਆਂ ਹੋਈਆਂ ਹੋਣ, ਫਿਰ ਤੇ ਸਾਰੀਆਂ ਜਿਹੜੀਆਂ ਹਨ ਵਰਦਾਨ ਹੈ। ਪਰ ਜੇ ਪ੍ਰੇਮਾ ਭਗਤੀ, ਜੇ ਪ੍ਰੇਮਾ ਭਗਤੀ ਤੋਂ ਬਿਨਾਂ ਹਨ ਤਾਂ ਫਿਰ ਗੁਰੂ ਜੀ ਕੀ ਕਹਿੰਦੇ ਹਨ? ਕਹਿੰਦੇ ਸਵਾਹਨ, ਸਵਾਹਨ, ਸਵਾਹਨ ਔਰ ਖੇ ਹਨ। ਨਾਨਕ ਦੁਨੀਆ ਪਸ ਰੰਗ ਪਸੂ ਹੂੰ ਪਸ ਖੇ, ਪਸੋ ਪਸ ਕਮਾਵਣੀ। ਕਹਿੰਦੇ ਫਿਰ ਜਿਹੜਾ ਇਹਨਾਂ ਨੂੰ ਹਾਸਲ ਕਰਨ ਚ ਜਾਂ ਇਹਨਾਂ ਦੀ ਪ੍ਰੀਤ ਦੇ ਵਿੱਚ ਜਿਸ ਦੀ ਸੁਰਤੀ ਡੁੱਬੀ ਹੀ ਰਹੀ, ਉਹਨੂੰ ਹੋਰ ਕੁਛ ਅੱਛਾ ਹੀ ਨਾ ਲੱਗਾ, ਕਹਿੰਦੇ ਫਿਰ ਉਹਦੀ ਦੇਹੀ ਵੀ ਖੇਹ ਦੇ ਨਾਲ ਭਰ ਜਾਏਗੀ। ਪੱਸੋ ਪਸ ਕਮਾਵਣੀ ਭੀ ਪਸ ਭਰੀ ਹੈ ਦੇਹ, ਉਹਦੀ ਦੇਹੀ ਵੀ ਸਵਾਹ ਨਾਲ ਭਰ ਜਾਏਗੀ। ਸਵਾਹ ਦਾ ਮਤਲਬ ਕੀ ਹੈ? ਹੁਣ ਓਦਾਂ ਤਾਂ ਡਾਕਟਰ ਕਿਸੇ ਦਾ ਆਪਰੇਸ਼ਨ ਕਰੇ ਤੇ ਕਹੇ ਦਿਖਾ ਲਓ ਤਾਂ ਸਵਾਹ ਕਿੱਥੇ। ਇਹ ਉਹ ਜਿਹੜੀ ਚੁੱਲ੍ਹੇ 'ਚ ਸਵਾਹ ਹੁੰਦੀ ਹੈ ਉਹਦੀ ਸਿਮਲੀ ਦਿੱਤੀ ਹੈ, ਪਰ ਸਵਾਹ ਫਿਰ ਕਿਸ ਚੀਜ਼ ਨੂੰ ਆਖਿਆ ਹੈ ਕਿ ਜਿੱਥੇ ਅੰਦਰਲਾ ਮਰ ਗਿਆ ਉਹਨੂੰ ਸਵਾਹ ਆਖਿਆ। ਸਪਿਰਚੁਅਲ ਬੈਂਕਰਪਸੀ ਜਿਹੜੀ ਹੈ, ਵੈਨ ਸਮਬਡੀ ਬਿਕਮ ਸਪਿਰਚੁਅਲੀ ਡੈਡ, ਉਸ ਦੇ ਅੰਦਰ ਫਿਰ ਜਿਹੜੀ ਹੈ ਇੱਕ ਕਿਸਮ ਦੀ ਮੁਰਦਾ ਲਾਸ਼ ਰਹਿ ਜਾਂਦੀ ਹੈ। ਰੂਹ ਵਾਲੇ ਗੁਣ ਨਹੀਂ ਰਹਿ ਜਾਂਦੇ, ਉਹ ਸਵਾਹ ਹੈ। ਉੱਥੇ ਕ੍ਰੋਧ ਦੀ ਅੱਗ ਹੋਏਗੀ, ਸਵਾਹ ਹੋ ਗਈ ਨਾ। ਜਿਸ ਜੀਵਨ ਚ ਕ੍ਰੋਧ ਦੀ ਅੱਗ ਹੈ ਉੱਥੇ ਸਵਾਹ ਹੈ। ਜਿਸ ਜੀਵਨ ਦੇ ਵਿੱਚ ਲਾਲਚ ਨੇ ਅੰਨਾ ਕੀਤਾ ਹੋਇਆ ਹੈ ਉੱਥੇ ਸਵਾਹ ਦੀ ਅੱਗ ਹੈ। ਜਿਸ ਜੀਵਨ ਦੇ ਵਿੱਚ ਪਰਮਾਰਥ ਭਗਤੀ ਸਤਸੰਗ ਦੇ ਲਈ ਆਲਸ ਹੈ, ਦਲਿੱਦਰ ਹੈ, ਵਕਤ ਹੀ ਨਹੀਂ ਹੈ, ਸਮਝ ਲਓ ਉਹ ਜੀਵਨ ਸਵਾਹ ਹੋ ਗਿਆ। ਕਹਿੰਦੇ ਫਿਰ ਉਸਨੇ ਸਾਰੇ ਜੀਵਨ ਦੇ ਵਿੱਚ ਸਵਾਹ ਕਮਾ ਲਈ। ਪੱਸੋ ਪਸ ਕਮਾਵਣੀ ਤੇ ਭੀ ਪਸ ਭਰੀ ਹੈ ਦੇਹ, ਤੇ ਕਹਿੰਦੇ ਦੇਹੀ ਵੀ ਉਹਦੀ ਪਸ ਨਾਲ ਸਵਾਦ ਨਾਲ ਭਰ ਗਈ। ਅੱਗੇ ਫਿਰ ਮਹਾਰਾਜ ਕਹਿੰਦੇ ਜਾਂ ਜੀ ਉਹ ਵਿੱਚੋਂ ਕੱਢੀਏ। ਕਹਿੰਦੇ ਜਦੋਂ ਇਹਦਾ ਅਖੀਰਲਾ ਵਕਤ ਆਉਂਦਾ ਹੈ ਮੌਤ ਦਾ, ਤੇ ਇਸ ਸਵਾਹ ਦੇ ਨਾਲ ਭਰੀ ਹੋਈ ਦੇਹੀ ਦੇ ਵਿੱਚੋਂ ਜਦੋਂ ਉਹਦੇ ਹੰਸ ਨੂੰ, ਉਹਦੀ ਆਤਮਾ ਨੂੰ, ਉਹਦੀ ਰੂਹ ਨੂੰ ਨਿਕਾਲਿਆ ਜਾਂਦਾ ਹੈ, ਤੇ ਗੁਰੂ ਜੀ ਕਹਿੰਦੇ ਹਨ ਉਹ ਫਿਰ ਕੀ ਲੈ ਕੇ ਜਾਂਦਾ ਹੈ ਨਾਲ? ਜਾਂ ਜੀ ਉਹ ਵਿੱਚੋਂ ਕੱਢੀਏ ਪੱਸੂ ਭਰਿਆ ਜਾਏ, ਪੱਸ ਦੇ ਨਾਲ ਮੈਨੇ ਸਵਾਹ ਦੇ ਨਾਲ ਭਰਿਆ ਜਾਂਦਾ ਹੈ। ਕਿਉਂਕਿ ਸਾਰੇ ਜਿਹੜੇ ਅਵਗੁਣ ਹਨ, ਮੈੜੇ ਮਾੜੇ ਮੈਲੇ ਵਿਕਾਰੀ, ਇਹ ਜਿਹੜੇ ਨੈਗੇਟਿਵ ਸੁਭਾਅ ਹਨ, ਇਹ ਸਾਰੇ ਹੀ ਸਵਾਹ ਹਨ। ਕਹਿੰਦੇ ਫਿਰ ਇਹਨਾਂ ਦੇ ਸੰਯੁਕਤ, ਇਹਨਾਂ ਨੂੰ ਨਾਲ ਲੈ ਕੇ, ਯਾਨੀ ਸਵਾਹ ਨਾਲ ਭਰੀ ਹੋਈ ਉਹ ਫਿਰ ਰੂਹ ਜਿਹੜੀ ਹੈ ਉਹ ਜਾਂਦੀ ਹੈ। ਜਾਂ ਜੀ ਉਹ ਵਿੱਚੋਂ ਕੱਢੀਏ ਪੱਸੂ ਭਰਿਆ ਜਾਏ, ਇਹ ਕਹਿੰਦੇ ਸਵਾਹ ਦੇ ਨਾਲ ਭਰਿਆ ਜਾਂਦਾ ਹੈ। ਫਿਰ ਮਹਾਰਾਜ ਅੱਗੇ ਕੀ ਹੁੰਦਾ ਹੈ? ਕਹਿੰਦੇ ਅੱਗੇ ਲੇਖਾ ਮੰਗੀਏ। ਅੱਗੇ ਕਹਿੰਦੇ ਇਸ ਤੋਂ ਲੇਖਾ ਮੰਗਿਆ ਜਾਂਦਾ ਹੈ ਵੀ ਤੈਨੂੰ ਸਵਾਹ ਲਿਆਉਣ ਨੂੰ ਭੇਜਿਆ ਸੀ। ਅੱਗੇ ਇਸ ਤੋਂ ਪੁੱਛਿਆ ਜਾਂਦਾ ਹੈ ਵੀ ਤੈਨੂੰ ਸਵਾਹ ਲਿਆਉਣ ਲਈ ਭੇਜਿਆ ਸੀ ਕਿ ਸਵਾਹ ਨਾਲ ਭਰ ਕੇ? ਤੈਨੂੰ ਤਾਂ ਕਿਸੇ ਹੋਰ ਚੀਜ਼ ਲਈ ਭੇਜਿਆ ਸੀ, ਤੈਨੂੰ ਤਾਂ ਇਹ ਭੇਜਿਆ ਸੀ ਕਿ ਜਾ ਕੇ ਤੂੰ ਆਪਣਾ ਅਸਲ ਸਰੂਪ ਪਹਿਚਾਨ। ਅਸਲ ਸਰੂਪ ਪਹਿਚਾਨ, ਨਿਰਾ ਉਹ ਸਰੂਪ ਹੀ ਤੇਰਾ ਸਰੂਪ ਨਹੀਂ ਜਿਹਨੂੰ ਸ਼ੀਸ਼ੇ ਦੇ ਸਾਹਮਣੇ ਖੜਾ ਹੋ ਕੇ ਦੇਖਦਾ ਹੈ। ਇਹ ਹੀ ਸਰੂਪ ਤੇਰਾ ਸਰੂਪ ਨਹੀਂ, ਤੈਨੂੰ ਭੇਜਿਆ ਇਸ ਵਾਸਤੇ ਸੀ ਕਿ ਤੂੰ ਆਪਣਾ ਅਸਲ ਸਰੂਪ, ਅਸਲ ਚਿਹਰਾ ਉਸਨੂੰ ਜਾ ਕੇ ਪਹਿਚਾਨ ਕੇ ਆ, ਇਸ ਕੰਮ ਲਈ ਤੈਨੂੰ ਭੇਜਿਆ ਸੀ। ਪਰ ਤੂੰ ਤਾਂ ਆਪਣੇ ਸਰੂਪ ਦੇ ਉੱਤੇ ਸਵਾਹ ਬਣ ਕੇ ਲੈ, ਸਵਾਹ ਇਕੱਠੀ ਕਰਕੇ ਲੈ, ਤੇ ਬੜੇ ਦਾਗ ਲਗਾ ਕੇ ਆਇਆ, ਬੜੇ ਧੱਬੇ ਲਾ ਆਇਆ। ਹੁਣ ਇੱਕ ਬਚਨ ਇਹਨਾਂ ਨੂੰ ਸਿਰਫ ਕੰਨ ਰਸ ਤੱਕ ਜਾਂ ਮਨ ਰਸ ਤੱਕ ਨਾ ਰੱਖ ਲਿਓ, ਇਹਨਾਂ ਨੂੰ ਸੁਣੋ ਔਰ ਫਿਰ ਇਹਨਾਂ ਨੂੰ ਅਭਿਆਸ ਕਰਨ ਦੇ ਲਈ ਕਿ ਆਹ ਜੋ ਸੁਣਿਆ ਹੈ ਮੁੜ ਕੇ ਜੀਵਨ ਦੇ ਵਿੱਚ ਇਸ ਨੂੰ ਕ੍ਰੋਸ ਨਹੀਂ ਕਰਨਾ, ਇਹ ਭੁੱਲ ਨਹੀਂ ਕਰਨੀ। ਕਹਿੰਦੇ ਜੇਤਾ ਮੋਹ ਪ੍ਰੀਤ, ਆ ਜਿਤਨੀ ਵੀ ਦੁਨੀਆਂ ਦੀ ਪ੍ਰੀਤ ਹੈ, ਕਿਸੇ ਦੀ ਕਿਸੇ ਨਾਲ ਹੈ, ਕਿਸੇ ਦੀ ਕਿਸੇ ਦੇ ਨਾਲ ਹੈ, ਕਿਸੇ ਦੀ ਕਿਸੇ ਦੇ ਨਾਲ ਹੈ, ਗੁਰੂ ਜੀ ਕਹਿੰਦੇ ਹਨ ਜੇਤਾ ਮੋਹ ਪ੍ਰੀਤ ਸਵਾਦ। ਜਿਤਨੇ ਵੀ ਫਿਰ ਇਹਨਾਂ ਦੇ ਵਿੱਚੋਂ ਸਵਾਦ ਨਿਕਲਦੇ ਹਨ, ਚੰਗੇ ਲੱਗਦੇ ਹਨ, ਕਹਿੰਦੇ ਹਨ ਸਭਾ ਕਾਲਖ ਦਾਗਾ ਦਾਗ। ਕਹਿੰਦੇ ਸਾਰੇ ਹੀ ਕਾਲਖ ਹਨ ਔਰ ਦਾਦਹਨ ਰੂਹ ਦੇ ਉੱਤੇ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਕ ਦਾਗਾ ਦਾਗ ਦਾਗ ਦੋਸ਼ ਮੂੰਹ ਚੱਲਿਆ ਲਾਏ ਕਹਿੰਦੇ ਤੇ ਮੂੰਹ ਦੇ ਉੱਤੇ ਦਾਗ ਅਤੇ ਗੁਨਾਹ ਥੱਪ ਕੇ ਜਾਂਦਾ ਹੈ ਮੂੰਹ ਤੇ ਮਲ ਕੇ ਜਾਂਦਾ ਹੈ ਦਾਗ ਦੋਸ਼ ਮੂੰਹ ਚੱਲਿਆ ਲਾਏ ਇਹਦਾ ਮਤਲਬ ਫਿਰ ਕੀ ਨਿਕਲਿਆ ਸਾਡੇ ਲਈ ਉਪਦੇਸ਼ ਕੀ ਹੈ ਕਿ ਮੋਹ ਵੀ ਰੱਬ ਦਾ ਅਤੇ ਪ੍ਰੀਤ ਵੀ ਰੱਬ ਦੀ ਮੋਹ ਵੀ ਗੁਰੂ ਦਾ ਔਰ ਪ੍ਰੀਤ ਵੀ ਗੁਰੂ ਦੀ ਇਹ ਹੁਣ ਦੇਖ ਲਓ ਆਪੋ ਆਪਣੀ ਦਸ਼ਾ ਇਹ ਹੁਣ ਆਪੋ ਆਪਣੀ ਅਵਸਥਾ ਸੀ ਵਿਚਾਰ ਲਈਏ ਜਿੱਥੇ ਪ੍ਰੀਤ ਹੁੰਦੀ ਹੈ ਸੁਰਤੀ ਉੱਥੇ ਰਹਿੰਦੀ ਹੈ ਇਹ ਨਿਯਮ ਹੈ ਜਿਸ ਵਸਤੂ ਦੇ ਨਾਲ ਪ੍ਰੀਤ ਹੋਏਗੀ ਸਨੇਹ ਹੋਏਗਾ ਧਿਆਨ ਨੇ ਉੱਥੇ ਰਹਿਣਾ ਹੁਣ ਸਾਰੇ ਅਸੀਂ ਆਪਣੇ ਆਪਣੇ ਅੰਦਰ ਨਜ਼ਰ ਮਾਰ ਕੇ ਦੇਖ ਲਈਏ ਵੀ ਸਾਡਾ ਧਿਆਨ ਕਿੱਥੇ ਰਹਿੰਦਾ ਹੈ ਸਾਡਾ ਖਿਆਲ ਕਿੱਥੇ ਰਹਿੰਦਾ ਹੈ ਸਾਡੀ ਸੁਰਤ ਕਿੱਥੇ ਰਹਿੰਦੀ ਹੈ ਜੇ ਤੇ ਦੁਨੀਆਂ ਦੇ ਚਿੱਕੜ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਕਮਲ ਦੀ ਤਰ੍ਹਾਂ ਕਮਲ ਫੁੱਲ ਦੀ ਤਰ੍ਹਾਂ ਬਿਲਕੁਲ ਇਸ 'ਚ ਰੁਚੀ ਨਹੀਂ ਪਰ ਜਨਮ ਇਹਦੇ ਵਿੱਚ ਹੋਇਆ ਹੁਣ ਕੀ ਕੀਤਾ ਜਾਏ ਜਨਮ ਤਾਂ ਇਸ ਦੁਨੀਆਂ ਦੇ ਚਿੱਕੜ 'ਚ ਹੋ ਗਿਆ ਜਿੱਥੇ ਕਾਮ ਹੈ ਕ੍ਰੋਧ ਹੈ ਲੋਭ ਹੈ ਮੋਹ ਹੈ ਹੰਕਾਰ ਹੈ ਅਗਿਆਨ ਹੈ ਇਸ ਚਿੱਕੜ 'ਚ ਜਨਮ ਤਾਂ ਹੋ ਗਿਆ ਪਰ ਸੁਰਤੀ ਤਾਂ ਨਾ ਇਸ ਚਿੱਕੜ 'ਚ ਰਹੇ ਜਨਮ ਤਾਂ ਇਸ ਚਿੱਕੜ 'ਚ ਹੋ ਗਿਆ ਰਹਿੰਦੇ ਤਾਂ ਇਸ ਚਿੱਕੜ 'ਚ ਹਾਂ ਪਰ ਟ੍ਰੈਜਡੀ ਤਾਂ ਉੱਥੇ ਹੈ ਜਿੱਥੇ ਇਹ ਚਿੱਕੜ ਪਿਆਰਾ ਲੱਗਦਾ ਹੈ ਇਹ ਚਿੱਕੜ ਚੰਗਾ ਲੱਗਦਾ ਹੈ ਇਸ ਚਿੱਕੜ 'ਚੋਂ ਨਿਕਲਣ ਨੂੰ ਦਿਲ ਨਹੀਂ ਕਰਦਾ ਔਰ ਇਹਦੇ ਨਾਲ ਪ੍ਰੀਤ ਵੱਧਦੀ ਜਾਂਦੀ ਹੈ ਗੁਰੂ ਜੀ ਕਹਿੰਦੇ ਹਨ ਫਿਰ ਸਮਝ ਲਓ ਇਹ ਸਾਰੇ ਦੇ ਸਾਰੇ ਧੱਬੇ ਦਾਗ ਕਾਲਖ ਹੈ ਜਿਹੜੀ ਮੂੰਹ ਦੇ ਉੱਤੇ ਮਲ ਲਈ ਹੈ ਦਾਗ ਦੋਸ਼ ਮੂੰਹ ਚੱਲਿਆ ਲਾਏ ਦਰਗਾਹ ਬੈਸਣ ਨਾਹੀ ਜਾਏ ਕਹਿੰਦੇ ਦਰਗਾਹ ਦੇ ਵਿੱਚ ਉਸ ਪੁਰਸ਼ ਨੂੰ ਫਿਰ ਥਾਂ ਨਹੀਂ ਮਿਲਦੀ ਕਿਉਂਕਿ ਦਰਗਾਹ 'ਚੋਂ ਭੇਜਿਆ ਸੀ ਕਿ ਆਪਣਾ ਅਸਲ ਚਿਹਰਾ ਲੱਭ ਕੇ ਅਸਲ ਸਰੂਪ ਲੱਭ ਕੇ ਉਸ ਸਰੂਪ ਨੂੰ ਪਹਿਚਾਣ ਕੇ ਫਿਰ ਉਸ ਚਿਹਰੇ ਨੂੰ ਨਾਲ ਲੈ ਕੇ ਆ ਤੇ ਤੂੰ ਲੈ ਹੈ ਚਿਹਰਾ ਧੱਬਿਆਂ ਦੇ ਨਾਲ ਦਾਗਾਂ ਦੇ ਨਾਲ ਕਾਲਖ ਦੇ ਨਾਲ ਐਨ ਮਲ ਕੇ ਤੈਨੂੰ ਇਸ ਕਰਕੇ ਭੇਜਿਆ ਸੀ ਅਸੀਂ ਸਾਰੇ ਹੁਣ ਸੋਚਣਾ ਵੀ ਹੈ ਸੁਣਨਾ ਵੀ ਹੈ ਸੋਚਣਾ ਵੀ ਹੈ ਵੀ ਅਸੀਂ ਅੱਜ ਤੱਕ ਆਪਣੇ ਜੀਵਨ 'ਚ ਕੀ ਕਰ ਰਹੇ ਹਾਂ ਕੀ ਕਰ ਰਹੇ ਹਾਂ ਆਹ ਜਿਸ ਤਰ੍ਹਾਂ ਦਾ ਸਤਸੰਗ ਹੁਣ ਹੋ ਰਿਹਾ ਹੈ ਸਭਨਾਂ ਦੇ ਮਨ ਟਿਕੇ ਪਏ ਹਨ ਕੋਈ ਹੋਏਗਾ ਜਿਸ ਦਾ ਮਨ ਆਲੇ ਦੁਆਲੇ ਭਟਕ ਰਿਹਾ ਹੋਏਗਾ ਔਰ ਗੱਲ ਕੀ ਹੋ ਰਹੀ ਹੈ 100% ਪਿਓਰ ਗੁਰਬਾਣੀ ਦੀ ਕੋਈ ਕਿਸੇ ਦੀ ਕਵਿਤਾ ਨਹੀਂ ਸੁਣਾਈ ਜਾ ਰਹੀ ਕੋਈ ਕਿਸੇ ਦੀ ਰੁਬਾਈ ਨਹੀਂ ਸੁਣਾਈ ਜਾ ਰਹੀ ਕੋਈ ਕਿਸੇ ਦਾ ਸ਼ੇਰ ਨਹੀਂ ਸੁਣਾਇਆ ਜਾ ਰਿਹਾ ਹੰਡਰਡ ਪਰਸੈਂਟ ਪਿਓਰ ਗੁਰਬਾਣੀ ਦੀ ਵਿੱਚੋਂ ਗੁਰਬਾਣੀ ਦੀ ਵਿਚਾਰ ਹੋ ਰਹੀ ਹੈ ਜ਼ਰੂਰਤ ਇਸ ਤਰ੍ਹਾਂ ਦੀ ਹੈ ਇਸ ਚੀਜ਼ ਦੀ ਹੈ ਕਿ ਇਹ ਜਿਹੜਾ ਵਾਤਾਵਰਨ ਔਰ ਇਸ ਵਾਤਾਵਰਨ ਦੇ ਵਿੱਚ ਆ ਗੁਰਬਾਣੀ ਦੀ ਵਿਚਾਰ ਇਹ ਸਾਡੀ ਜ਼ਿੰਦਗੀ ਦੀ ਰੋਜ਼ਾਨਾ ਦੀ ਜਿਹੜੀ ਖੁਰਾਕ ਹੋਣੀ ਚਾਹੀਦੀ ਜੇ ਇਨਸਾਨ ਨੂੰ ਵਿਚਾਰ ਦੀ ਖੁਰਾਕ ਰੋਜ਼ਾਨਾ ਨਾ ਮਿਲੇ ਤਾਂ ਵਿਚਾਰ ਦੀ ਤਰਫ ਤੋਂ ਅੰਧਾ ਹੋ ਜਾਂਦਾ ਹੈ ਉਸ ਦੇ ਅੰਦਰ ਫਿਰ ਕੋ ਵਿਚਾਰ ਪੈਦਾ ਹੋ ਜਾਂਦੀ ਜਿਸ ਨੂੰ ਵਿਚਾਰ ਦੀ ਥੋਟ ਦਾ ਫੂਡ ਫਾਰ ਦਾ ਥੋਟ ਜਿਹਨੂੰ ਕਹਿੰਦੇ ਹਨ ਪਰ ਸਾਡੇ ਲਈ ਫੂਡ ਫਾਰ ਦਾ ਥੋਟ ਜੋ ਹੈ ਉਹ ਕੋਟੇਸ਼ਨਸ ਵਗੈਰਾ ਨਹੀਂ ਹੁੰਦੀਆਂ ਲੋਕ ਕੋਈ ਨਾ ਕੋਈ ਅੰਗਰੇਜ਼ੀ ਦੀ ਕੋਟੇਸ਼ਨ ਪੰਜਾਬੀ ਦੀ ਕੋਈ ਕੋਟੇਸ਼ਨ ਕਹਿਣ ਲੈ ਕੇ ਜੀ ਦਿਸ ਇਜ਼ ਫੂਡ ਫਾਰ ਦਾ ਥੋਟ ਸਾਡੇ ਲਈ ਤਾਂ ਸਿਰਫ ਫੂਡ ਫਾਰ ਦਾ ਥੋਟ ਜਿਹੜਾ ਹੈ ਵਿਚਾਰ ਜਿਹੜੀ ਹੈ ਵਿਚਾਰ ਦੀ ਖੁਰਾਕ ਰੋਜ਼ਾਨਾ ਖਾਣੀ ਹੈ ਜਿਹੜੇ ਰੋਜ਼ਾਨਾ ਵਿਚਾਰ ਦੀ ਖੁਰਾਕ ਨਹੀਂ ਖਾਂਦੇ ਉਹਨਾਂ ਦੇ ਜੀਵਨ ਮੁਰਝਾ ਜਾਣਗੇ ਉਹਨਾਂ ਦੇ ਜੀਵਨ ਦੇ ਵਿੱਚ ਖਿੜਾਓ ਨਹੀਂ ਰਹਿ ਜਾਏਗਾ ਉਹਨਾਂ ਦੇ ਜੀਵਨ ਮਾਯੂਸ ਹੋ ਜਾਣਗੇ ਅਤੇ ਮੁਰਦਿਆਂ ਜਿਹੇ ਵਰਗੇ ਜੀਵਨ ਹੋਣਗੇ। ਚਿਹਰਿਆਂ 'ਤੇ ਕੋਈ ਗਲੋ ਨਹੀਂ, ਚਿਹਰਿਆਂ 'ਤੇ ਕੋਈ ਨੂਰ ਨਹੀਂ, ਚਿਹਰਿਆਂ 'ਤੇ ਕੋਈ ਪ੍ਰਭਾਵ ਨਹੀਂ, ਕੋਈ ਹਸਮੁਖਤਾ ਨਹੀਂ, ਕੋਈ ਖੇੜਾ ਨਹੀਂ। ਕੋਈ ਕੋਈ ਲੋਕ ਹੁੰਦੇ ਹਨ ਬੜੇ ਪਿਆਰੇ, ਜਿਹੜੇ ਮੁਸਕਰਾਉਂਦੇ ਨਜ਼ਰ ਆਉਂਦੇ ਹਨ, ਨਹੀਂ ਤਾਂ ਜਲੇ ਹੋਈ ਨਜ਼ਰ ਆਉਂਦੇ ਹਨ। ਲੈ ਲਾਹ ਮਨ ਹੱਸ ਜੀਓ, ਗੁਰੂ ਜੀ ਕਹਿੰਦੇ ਨੇ ਇਸ ਮਨੁੱਖਾ ਜਨਮ 'ਚ ਉਹ ਲਾਹਾ ਲੈ, ਜਿਸ ਲਾਹੇ ਲੈਣ ਤੋਂ ਬਾਅਦ ਤੇਰੇ ਚਿਹਰੇ ਦੀ ਸਮਾਈਲ ਜਾ ਹੀ ਨਹੀਂ ਸਕਦੀ, ਕਿਉਂਕਿ ਤੂੰ ਵਸਤੂ ਹੀ ਉਹ ਹਾਸਲ ਕਰ ਲਈ। ਇਸ ਵਸਤੂ ਦੀ ਜ਼ਰੂਰਤ ਹੈ ਕਿ ਸਾਨੂੰ ਰੋਜ਼ਾਨਾ ਗੁਰਬਾਣੀ ਦੇ ਵਿਚਾਰ ਦਾ ਭੋਜਨ ਪ੍ਰਸ਼ਾਦ ਮਿਲੇ ਰੋਜ਼ਾਨਾ, ਤਾਂ ਕਿ ਸਾਡਾ ਮਨ ਅੰਦਰੋਂ ਧੋ ਹੁੰਦਾ ਰਹੇ, ਰੋਜ਼ਾਨਾ ਧੋ ਹੁੰਦਾ ਰਹੇ। ਸਵੇਰ ਤੋਂ ਲੈ ਕੇ ਰਾਤ ਤੱਕ ਮੈਲ ਚੜ੍ਹ ਜਾਂਦੀ ਹੈ, ਸ਼ਾਮ ਨੂੰ ਗੁਰਬਾਣੀ ਦੀ ਵਿਚਾਰ ਸਤਸੰਗ ਮਿਲ ਜਾਏ ਸਾਰੀ ਧੋ ਹੋ ਜਾਂਦੀ, ਫਿਰ ਰਾਤ ਨੂੰ ਸੁਪਨਿਆਂ ਦੇ ਨਾਲ ਮੈਲ ਚੜ੍ਹ ਜਾਂਦੀ ਹੈ, ਸਵੇਰੇ ਫਿਰ ਇਹ ਪ੍ਰਸ਼ਾਦ ਮਿਲ ਜਾਏ, ਇਹ ਖੁਰਾਕ ਮਿਲ ਜਾਏ, ਫਿਰ ਧੋ ਹੋ ਜਾਂਦੀ। ਇਸ ਤਰ੍ਹਾਂ ਅੰਦਰ ਧੋਤਾ ਜਾਂਦਾ ਹੈ, ਗਿਆਨ ਦਾ ਸੂਰਜ ਚੜ੍ਹ ਜਾਂਦਾ ਹੈ। ਤਾਂ ਗੁਰੂ ਜੀ ਇਹ ਕਹਿ ਰਹੇ ਸਨ ਕਿ ਐ ਜੀਵ, ਨਾਨਕ ਦੁਨੀਆ ਪਸ ਰੰਗ ਪਸੂ ਹੂੰ ਪਸ ਖੇ, ਪਸੋ ਪਸ ਕਮਾਵਣੀ ਭੀ ਪਸ ਭਰੀਏ ਦੇਹ, ਜਾਂ ਜੀਓ ਵਿੱਚੋਂ ਕੱਢੀਏ। ਕਹਿੰਦੇ ਜਦੋਂ ਜੀਓ ਨੂੰ ਸਰੀਰ ਦੇ ਵਿੱਚੋਂ ਕੱਢਿਆ ਜਾਏਗਾ ਤਾਂ ਇਹ ਕਹਿੰਦੇ ਫਿਰ ਸਵਾਹ ਨਾਲ ਭਰਿਆ ਜਾਏਗਾ, ਤੇ ਫਿਰ ਇਹਦਾ ਲੇਖਾ ਹੋਏਗਾ ਵੀ ਤੈਨੂੰ ਇਸ ਗੱਲ ਲਈ ਭੇਜਿਆ ਸੀ। ਸਾਧ ਸਿੰਘ ਜੀ, ਇਸ ਗੱਲ ਦਾ ਸਾਡੇ ਦਿਲਾਂ 'ਚ ਕੋਈ ਬਹੁਤਾ ਜ਼ਿਆਦਾ ਅਸਰ ਨਹੀਂ, ਅਸੀਂ ਸੁਣਦੇ ਹਾਂ, ਸੁਣਦੇ ਅਸੀਂ ਸਾਰੇ ਹਾਂ, ਪਰ ਅੱਗੇ ਕੀ ਅੱਗੇ ਲੇਖਾ ਹੋਏਗਾ। ਪਰ ਉਸ ਗੱਲ ਦਾ ਜਿਹੜਾ ਭੈ ਜਾਂ ਡਰ ਹੋਣਾ ਚਾਹੀਦਾ ਹੈ ਨਾ, ਉਹ ਕੋਈ ਖਾਸ ਨਹੀਂ ਸਾਨੂੰ ਲੱਗਦਾ। ਜਿਸ ਤਰ੍ਹਾਂ ਅਸੀਂ ਯੂਜ਼ ਟੂ ਹੋ ਜਾਂਦੇ, ਉਹ ਬਚਨ ਸੁਣਨ ਨੂੰ ਅਸੀਂ ਬਾਰ ਬਾਰ ਗਿੱਝ ਜਾਂਦੇ ਹਾਂ, ਇੱਕ ਕਿਸਮ ਦੇ ਜਿਵੇਂ ਢੀਠਤਾਈ ਜਿਹੜੀ ਹੈ ਉਹ ਹੋ ਜਾਂਦੀ ਹੈ। ਇਹ ਬਚਨ ਰੋਜ਼ਾਨਾ ਸੁਣਾਈ ਦਿੰਦੇ ਹਨ, ਰੋਜ਼ਾਨਾ ਸੁਣਾਈ ਜਾਂਦੇ ਹਨ, ਅੱਗੇ ਲੇਖਾ ਮੰਗੀਏ, ਆਹਿਸਤਾ ਆਹਿਸਤਾ ਇਸਦਾ ਮਾਇਨਾ ਹੀ ਨਹੀਂ ਰਹਿ ਜਾਂਦਾ, ਇਹਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ। ਜਿੱਦਾਂ ਕਿਸੇ ਨੂੰ ਰੋਜ਼ ਤਾੜੀ ਜਾਓ ਤਾੜੀ ਜਾਓ ਤਾੜੀ ਜਾਓ, ਉਹ ਗਿੱਝ ਹੀ ਜਾਂਦਾ, ਉਹਦੇ ਉੱਤੇ ਕੋਈ ਅਸਰ ਹੀ ਨਹੀਂ ਹੁੰਦਾ, ਉਹ ਢੀਠ ਹੋ ਜਾਂਦਾ। ਕੋਈ ਕੋਈ ਇਤਨੀ ਨਰਮ, ਇਤਨੀ ਸੰਵੇਦਨਸ਼ੀਲ, ਇਤਨੀ ਸੈਂਸਿਟਿਵ ਆਤਮਾ ਹੁੰਦੀ ਹੈ ਕਿ ਉਸਨੂੰ ਸੁਣਦਿਆਂ ਸਾਰ ਕਿ ਅੱਗੇ ਲੇਖਾ ਮੰਗਿਆ ਜਾਏਗਾ, ਅੱਗੇ ਲੇਖਾ ਮੰਗੀਏ। ਦਿਸ ਮੱਚ ਕੈਨ ਟ੍ਰਾਂਸਫੋਰਮ ਯੂ, ਦਿਸ ਮੱਚ ਕੈਨ ਚੇਂਜ ਯੂਅਰ ਇੰਟਾਇਰ ਲਾਈਫ, ਦਿਸ ਮੱਚ, ਓਨਲੀ ਦਿਸ ਮੱਚ, ਕਿ ਅੱਗੇ ਲੇਖਾ ਮੰਗੀ। ਔਰ ਉੱਥੇ ਕਿਸੇ ਨੇ ਨਾਲ ਨਹੀਂ ਹੋਣਾ, ਉੱਥੇ ਕਿਸੇ ਨੇ ਸਹਾਈ ਨਹੀਂ ਹੋਣਾ। ਜੇ ਮਾਰਗ ਇਹ ਜਾਤ ਅਕੇਲਾ, ਤੈਂ ਹਰ ਨਾਮ ਸੰਗ ਹੋਤ ਸੋਹੇਲ। ਜਦੋਂ ਜਿੱਥੇ ਲੇਖਾ ਮੰਗਿਆ ਜਾਣਾ ਹੈ ਉੱਥੇ ਆ ਜਿਹੜੇ ਦੁਨਿਆਵੀ ਸੰਬੰਧ ਹਨ ਇਹ ਵੀ ਨਹੀਂ ਨਾਲ ਹੋਣੇ। ਜਹ ਮਾਤ ਪਿਤਾ ਸੁੱਤ ਮੀਤ ਨਾ ਪਾਈ, ਕਹਿੰਦੇ ਉੱਥੇ ਤਾਂ ਇਹਨਾਂ ਨੇ ਵੀ ਨਾਲ ਨਹੀਂ ਹੋਣਾ। ਤਾਂ ਗੁਰੂ ਜੀ ਕੀ ਸਮਝਾ ਰਹੇ ਹਨ ਕਿ ਅੱਗੇ ਲੇਖਾ ਮੰਗੀਏ, ਕਹਿੰਦੇ ਅਗਾਂਹ ਲੇਖਾ ਮੰਗਿਆ ਜਾਣਾ ਹੈ, ਤੇ ਜੇ ਨਿੱਜ ਸਰੂਪ ਨੂੰ ਅਸਲ ਚਿਹਰੇ ਨੂੰ ਨਾ ਲੱਭ ਕੇ ਗਿਆ, ਉਹ ਚਿਹਰਾ ਨਾ ਲੈ ਕੇ ਗਿਆ, ਤੇ ਆਹ ਦਾਗੀ ਧੱਬਿਆਂ ਵਾਲਾ ਜਿਹਦੇ ਉੱਤੇ ਸਪੌਟਸ ਲਗਾਏ ਹੋਏ ਹਨ, ਧੱਬੇ ਲਗਾ ਲਏ ਹਨ, ਮਲ ਲਈ ਹੈ ਕਾਲਖ ਮੂੰਹ ਤੇ, ਕਹਿੰਦੇ ਅੱਗੇ ਜੇ ਇਹ ਚਿਹਰਾ ਲੈ ਕੇ ਚਲੇ ਗਏ ਹੋ ਤਾਂ ਕਹਿੰਦੇ ਅੱਗੇ ਲੇਖਾ ਮੰਗੀਏ, ਹੋਰ ਦਸੂਣੀ ਪਾਏ। ਅੱਗੇ ਹੀ ਤੂੰ ਕਾਫੀ ਪੰਡ ਬੰਨ ਕੇ ਲਿਜਾਣੀ ਹੈ ਸਵਾਹ ਦੀ, ਪਰ ਜਦੋਂ ਲੇਖਾ ਮੰਗਿਆ ਜਾਣਾ ਹੈ 10 ਗੁਣਾ ਤੇਰੇ ਸਿਰ ਉੱਤੇ ਉਹਨਾਂ ਨੇ ਹੋਰ ਸਵਾਹ ਪਾਉਣੀ। ਇਹਨਾਂ ਵਚਨਾਂ ਨੂੰ ਸੁਣ ਕੇ ਸਾਡੇ ਅੰਦਰ ਭੈ, ਕਿਉਂਕਿ ਗੁਰੂ ਜੀ ਦਾ ਵਚਨ ਹੈ ਕਿ भय बिन लाग ना लगे ना मन निर्मल होए। सारी संगत इस पंक्ति सुनो और दास तो बाद बोलो ताकि इजाद हो जाए। साडे जीवना दे विचों भय ही तो निकल गया है, डिसअपीयर हो गया है। साडे जीवना च भय नहीं, वह भय जिहड़ा कि गुरबाणी चो आना सी वह नहीं। उदा तो असीं डरदे हां किस दिन सेल घट हो जाए तो बड़ा डर लगता है, इनकम टैक्स वालों तो बड़ा डर लगता है। अत्यंत इस किस्म के भय हैं, कोई किस्तों डरता है, कोई किस्तों डरता है, मां बाप बच्चे तो डरी जाते हैं, बच्चे मां बाप तो डरते हैं, स्पाउस स्पाउस तो डरी जाते हैं, नौ सस तो डरती है, सस नौ तो डरती है, इंप्लाई बॉस तो डरता है, बॉस अपने बॉस तो डरता है, वह अपने बॉस तो डरता है, तो चेन है। सारा संसार ही भय दे नाल भरिया पिया है, पर भय जिहड़ा जीवन दे विच जागरूकता दे नाल अवेयरनेस नाल होश नाल आना चाहिदा सी, वह आना सी सिर्फ गुरबाणी दे विचों। उहदी सानू सोझी ना होवे, उहनू असीं ध्यान नाल सुणीए ना, ना उसनू असीं विचारीए, फिर भय पैदा कित्थों होएगा। इह तां सत्संग च ही सुनिया जाएगा कि भी अगे कोई लेखा भी होना है। असीं अपने बच्चों नू स्कूल च पा दिंदे, बहुत बहुत प्रस्टिजियस स्कूलों च भेज दिंदे हां, उतों वह साइंस फिजिक्स कैमिस्ट्री मैथ सब कुछ सीख लेंदे हैं, कोई इंजीनियर बन जाते हैं, कोई डॉक्टर बन जाते हैं, कोई लॉयर्स बन जाते हैं, कोई साइंटिस्ट बन जाते हैं, कोई जर्नलिस्ट बन जाते हैं, कोई बहुत बड़े MBA करके बिजनेस वर्ल्ड दे विच चले जाते हैं। पर आप है कि अगे लेखा मंगया जाना है, यह पै गुरु जी आखते हैं जितनी देर तक यह नहीं लग्या मन ने निर्मल नहीं होना। केड़ा भय अगे लेखा मंगी, अगे लेखा मंगया जाएगा, पर यह तो गल सानू कोई दसदा ही नहीं। कोई मां बाप नहीं, कोई विरला होएगा शायद जिहड़ा बच्चे दे संस्कारां च ये भी गल पाए कि बेटा बेटी तेरे कर्मां दा अगे भी कोई हिसाब होना, कोई नहीं दस। तो जदों भय दा पता ही नहीं है, किसे गल दा भय ही नहीं है, तो फिर इंसान दा जीवन जिहड़ा है वह भय रहत होके फिर मन मर्जियां वाला बनता है, फिर आवारा जीवन बनता है। जिथे भय है उत्थे मन मर्जी का सवाल ही नहीं, क्योंकि पता ये कंसीक्वेंसेस हैं, ये कंसीक्वेंसेस हैं। जिन्हों पता ही नहीं को कंसीक्वेंसेस हैं, जो मर्जी करी जाएगा, मन मर्जी करेगा। गुरु जी का वचन याद रखो सात संघ जी, पै बिन लाग ना लगे। एक बारी मैं बोलूंगा, एक बारी सारी संगत, एक बारी दास कहेगा, एक बारी सारी संगत कहेगा इस पंक्ति को। यह समझ लो साड़ी ध्यान साधना हो जाएगी। सारे अखां बंद करो, चौंकड़ियां लगाओ, सावधान होकर बैठो और पूरी बुलंद आवाज दे नाल इस सबक नू सिखो। पहला दास आखेगा, फिर आप आख्यो। आले दुआले ना तको, मन नू एकागर करो, इधर उधर देखने की लोड़ नहीं, यह मन का सुभाव है खिंडे रहन दा, इस नू थोड़ा बदलो, अभ्यास पाओ। दास तो बाद बोलियो, पै बिन लाग ना लगे। तुसी इस तरह बोलियो जिवें बड़े थके जाए होंगे, आवाज ही नहीं निकलती, आवाज ही नहीं निकलती। ये कारण यह है कि इधर का शौक और उत्साह भी जिहड़ा है वह भी बुझया पिया है, पर आप भागां वाले हो जिहड़े आए हो, बहुत कर्मां वाले हो, क्योंकि इत्थे आके उस उत्साह नूं सत्संग की बरकत नाल बहुत वधाया जा सकता है। हुण दोबारा बोलियो, गुरु जी की लाइन है, इस दे विच उपदेश है, जिसने साडे जीवन नूं जो है वह भय देना है, जिस भय ने सानू अगां बचा लेना है। सारे याद हो जाए पंक्ति, बोलो, भय बिन लाग न लग गई। ਇਸ ਤਰ੍ਹਾਂ ਆਨੰਦ ਆਉਂਦਾ। ਸਾਡੇ ਗੁਰਦੁਆਰਿਆਂ 'ਚ ਸਤਸੰਗ ਦਾ ਆਹ ਢੰਗ ਹੋਣਾ ਚਾਹੀਦਾ ਹੈ। ਦਾਸ ਨੇ 20-25 ਸਾਲ ਕੀਰਤਨ USA ਦੇ ਵਿੱਚ, ਕੈਨੇਡਾ 'ਚ, ਜ਼ਿਆਦਾ ਇਹਨਾਂ ਦੇਸ਼ਾਂ 'ਚ ਕੀਤਾ ਹੈ। ਉੱਥੇ ਕੀਰਤਨ ਕਰਨ ਦਾ ਇਹ ਢੰਗ ਡਿਵੈਲਪ ਹੋਇਆ ਜਿਵੇਂ ਕੋਈ ਸਕੂਲ ਹੁੰਦਾ ਹੈ ਅਤੇ ਸਾਰੀ ਸੰਗਤ ਜਿਤਨੀ ਹੈ ਉਸ ਕਲਾਸ ਦੇ ਵਿੱਚ ਉਹਨਾਂ ਲੈਸਨਸ ਦੇ ਵਿੱਚ ਪਾਰਟੀਸਪੇਟ ਕਰਦੀ। ਉਹੀ ਇੱਥੇ ਕਰਨਾ ਚਾਹੁੰਦੇ ਹਾਂ। ਇਹ ਨਹੀਂ ਕਿ 3-4 ਸ਼ਬਦ ਗਾਏ ਔਰ ਗੱਲ ਖਤਮ, ਨਾ ਕਿਸੇ ਨੂੰ ਕੁਛ ਪਤਾ ਲੱਗਾ, ਨਾ ਕੁਛ ਸਮਝ ਆਈ, ਨਾ ਕੋਈ ਅਰਥ ਪਤਾ ਲੱਗੇ, ਟਿਊਨ ਸੁਣ ਲਈ ਹੈ। ਨਹੀਂ, ਆਓ ਹੁਣ ਫਿਰ ਕਰੀਏ ਅਭਿਆਸ ਇਸ ਨੂੰ। ਭੈ ਬਿਨ ਲਾਗ ਨਾ ਲੱਗੇ, ਨਾਮ ਮਨ ਨਿਰਮਲ ਹੋਏ। ਭੈ ਬਿਨ ਲਾਗ ਨਾ ਲੱਗੇ, ਨਾਮ ਮਨ ਨਿਰਮਲ ਹੋਏ। ਕਹਿੰਦੇ ਭੈ ਤੋਂ ਬਿਨਾਂ ਲਾਗ ਨਹੀਂ ਲੱਗਣੀ ਇਸ ਪਾਸੇ ਦੀ, ਔਰ ਮਨ ਨੇ ਨਿਰਮਲ ਨਹੀਂ ਹੋਣਾ। ਇਹ ਦਿਨੋ ਦਿਨ ਸੁਆਹ ਬਣੀ ਜਾਣਾ, ਸੁਆਹ ਬਣੀ ਜਾਣਾ, ਸੁਆਹ ਬਣੀ ਜਾਣਾ। ਕਹਿੰਦੇ ਅੱਗੇ ਜਦੋਂ ਲੇਖਾ ਮੰਗਿਆ ਜਾਣਾ, ਹੋਰ ਦਸੂਣੀ ਪਾਏ। ਅੱਗੇ ਲੇਖਾ ਮੰਗੀਏ, ਹੋਰ ਦਸੂਣੀ ਪਾਏ। ਕਹਿੰਦੇ ਇੱਕ ਤਾਂ ਪੰਡ ਬਣ ਕੇ ਤਾਂ ਅੱਗੇ ਪਹਿਲਾਂ ਹੀ ਸੁਆਹ ਦੀ ਨਾਲ ਲੈ ਜਾਣੀ ਹੈ। ਉਹਨੇ ਆਖਣਾ ਵੀ ਜੇ ਤੂੰ ਸੁਆਹ ਦਾ ਹੀ ਗਾਹਕ ਸੀ, ਫਿਰ ਉੱਥੋਂ ਸੁਆਹ ਹੀ ਮਿਲਣੀ। ਜਿਸ ਚੀਜ਼ ਦਾ ਕੋਈ ਗਾਹਕ, ਉਹਨੂੰ ਉਹੀ ਮਿਲੇਗੀ। ਕਹਿੰਦੇ ਫਿਰ 10 ਗੁਣਾ ਸੁਆਹ ਤੇਰੇ ਉੱਤੇ ਹੋਰ ਪਏਗੀ। ਉਹ ਸੁਆਹ ਕਿਹੜੀ ਹੈ ਕਿ ਜੰਮ ਜੰਮ ਮਰੇ, ਮਰੇ ਫਿਰ ਜੰਮੇ। ਬੋਲੋ 10 ਤੋਂ ਬਾਅਦ, ਜੰਮ ਜੰਮ ਮਰੇ, ਮਰੇ ਫਿਰ ਜੰਮੇ। ਜੰਮ ਜੰਮ ਮਰੇ, ਮਰੇ ਫਿਰ ਜੰਮੇ। ਸਾਰੀਆਂ ਬੀਬੀਆਂ ਨਹੀਂ ਬੋਲ ਰਹੀਆਂ, ਪਤਾ ਨਹੀਂ ਕੀ ਗੱਲ ਹੈ। ਉਦਾਂ ਬੀਬੀਆਂ ਚੁੱਪ ਨਹੀਂ ਕਰਦੀਆਂ ਹੁੰਦੀਆਂ। ਨੋਨ ਫੈਕਟਰ ਹੈ ਬਾਣੀ ਦੇ ਵਿੱਚ, ਇਹ ਚੁੱਪ ਕਰ ਜਾਂਦੀ ਹੈ। ਸਾਰੇ ਬੋਲੋ, ਜੰਮ ਜੰਮ ਮਰੇ। ਹਾਂ, ਇਸ ਤਰ੍ਹਾਂ ਬੋਲਣਾ ਚਾਹੀਦਾ, ਜੰਮ ਜੰਮ ਮਰੇ, ਮਰੇ ਫਿਰ ਜੰਮੇ। ਬਹੁਤ ਸਜ਼ਾਏ ਪਿਆ ਦੇਸ਼ ਲੰਮੇ। ਆ ਹੈ ਸਵਾਹ, ਜੰਮੀ ਜਾਏਗਾ, ਮਰੀ ਜਾਏਗਾ, ਬੜੇ ਲੰਮੇ ਦੇਸ਼ 'ਚ ਪੈ ਜਾਏਗਾ। ਗੁਰੂ ਜੀ ਇਸ ਕਰਕੇ ਨਸੀਹਤ ਕੀ ਦਿੰਦੇ ਹਨ, ਮਤ ਦੇਖ ਭੁੱਲਾ ਵਿਸਰੇ। ਇਹਨਾਂ ਚੀਜ਼ਾਂ ਨੂੰ ਦੇਖ ਕੇ ਕਹਿੰਦੇ ਮੈਨੂੰ ਪੈ ਆਉਂਦਾ ਹੈ ਪ੍ਰਭੂ, ਕਿਤੇ ਮੈਂ ਭੁੱਲ ਨਾ ਜਾਵਾਂ। ਸਾਡੇ ਮਨ 'ਚ ਪੈ ਹੀ ਨਹੀਂ ਹੈ, ਸਾਡੇ ਮਨ 'ਚ ਪੈ ਨਹੀਂ ਹੈ ਕਿ ਇਹ ਵਸਤੂਆਂ ਮੈਨੂੰ ਭੁਲਾ ਦੇਣਗੀਆਂ, ਇਹ ਵਸਤੂਆਂ ਮੈਨੂੰ ਸਾੜ ਦੇਣਗੀਆਂ। ਸਾਡੇ ਅੰਦਰ ਪੈ ਨਹੀਂ ਹੈ, ਪਰ ਜੇ ਪੈ ਨਹੀਂ ਆ ਤਾਂ ਮਨ ਨੇ ਨਿਰਮਲ ਨਹੀਂ ਹੋਣਾ। ਇਹ ਮੈਲੇ ਹੀ ਕਰਮ ਕਰਨੇ ਹਨ, ਨਾ ਮਨ ਨਿਰਮਲ ਹੋਏ। ਹੁਣ ਕੀਰਤਨ ਸਮਾਪਤ ਹੈ, 9:30 ਹੋ ਗਏ ਹਨ, ਵਿਚਾਰ ਵੀ ਜੋ ਸੰਪੂਰਨ ਹੋ ਗਈ ਹੈ ਅੱਜ ਦੀ। ਗੁਰੂ ਜੀ ਆਖਦੇ ਹਨ, ਮੋਤੀਆਂ ਦੇ ਮੰਦਰ ਹੋਣ, ਹੀਰੇ ਲਾਲਾਂ ਨਾਲ ਜੜੇ ਹੋਏ ਹੋਣ, ਧਰਤੀ ਲਾਲਾਂ ਨਾਲ ਜੜੀ ਹੋਈ ਹੋਵੇ, ਪਲੰਗ ਲਾਲਾਂ ਨਾਲ ਜੜੇ ਹੋਏ ਹੋਣ, ਬੇਸ਼ੁਮਾਰ ਤੇਰੇ ਪਾਸ ਰਿੱਧੀਆਂ ਸਿੱਧੀਆਂ ਵਾਲੀਆਂ ਤਾਕਤਾਂ ਵੀ ਕਿਉਂ ਨਾ ਹੋਣ, ਤੂੰ ਸ਼ਹਿਨਸ਼ਾਹ ਸੁਲਤਾਨ ਲਸ਼ਕਰਾਂ ਦਾ ਮਾਲਕ ਵੀ ਕਿਉਂ ਨਾ ਹੋਵੇਂ। ਕਹਿੰਦੇ ਦੇਖੀ, ਮੈਨੂੰ ਤੇ ਡਰ ਲੱਗਦਾ ਹੈ ਕਿ ਇਹ ਚੀਜ਼ਾਂ ਸਾਰੀਆਂ ਸ਼ਕਤੀ ਰੱਖਦੀਆਂ ਹਨ ਭੁਲਾ ਦੇਣ ਦੀਆਂ। ਕਿਹੜੀ ਚੀਜ਼ ਨੂੰ? ਪੈ ਨੂੰ ਭੁਲਾ ਦਿੰਦੀਆਂ ਹਨ, ਜਿਸ ਪੈ ਨੇ ਸਾਨੂੰ ਸਿੱਧਿਆਂ ਲਾਈਨ ਤੇ ਰੱਖਣਾ ਹੈ। ਕਹਿੰਦੇ ਦੇਖੀ ਕਿਤੇ ਮਤ ਦੇਖ ਭੁੱਲਾ ਵਿਸਰੇ, ਤੇਰਾ ਚਿੱਤ ਨਾ ਆਵੇ ਨਾ। ਅਗਰ ਕਹਿੰਦੇ ਭੁੱਲ ਗਿਆ, ਫਿਰ ਭੁੱਲਣ ਦਾ ਨਤੀਜਾ ਆ ਹੈ, ਹਰ ਬਿਨ ਜੀਓ ਜਲ ਬਲ ਜਾਓ। ਤੂੰ ਏਦਾਂ ਦਾ ਇਨਸਾਨ ਹੋਵੇਗਾ ਕਿ ਅੰਦਰੋਂ ਜਲਿਆ ਬਲਿਆ ਸੜਿਆ ਬੁਝਿਆ, ਉਹ ਜ਼ਿੰਦਗੀ ਫਿਰ ਕਿਸ ਤਰ੍ਹਾਂ ਦੀ ਹੁੰਦੀ ਹੈ। ਬਸ ਇਤਨਾ ਕੀਰਤਨ ਅੱਜ ਦਾ ਹੈ, ਤੋ ਭੁੱਲ ਚੁੱਕ ਦੀ ਖਿਮਾ। ਆਪ ਜੀ ਨੇ ਬੜੇ ਪਿਆਰ ਨਾਲ, ਟਿਕਾਓ ਨਾਲ ਸਰਵਣ ਕੀਤਾ ਹੈ। ਇਹ ਬਚਨ ਗੁਰੂ ਬਾਬਾ ਜੀ ਦੇ ਹਨ, ਇਹਨਾਂ ਨੂੰ ਯਾਦ ਕਰੋ, ਇਹਨਾਂ ਨੂੰ ਵਸਾਓ ਹਿਰਦੇ ਦੇ ਵਿੱਚ, ਤਾਂ ਜਾ ਕੇ ਇਹ ਮਨੁੱਖਾ ਜਨਮ ਜਿਹੜਾ ਹੈ ਇਸ ਦਾ ਕੋਈ ਅਰਥ ਹੈ, ਵਰਨਾ ਇਹਦਾ ਕੋਈ ਅਰਥ ਹੀ ਨਹੀਂ।
Thank you.